ਪੰਜਾਬੀ ਅਖਾਣਾ ਦੀ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਇੱਕ ਵਾਰ ਫਿਰ ਸਾਡੇ ਨਾਲ ਹਾਜ਼ਰ ਹਨ ਮੋਹਣੀ ਜੀ, ਜੋ ਬਸ ਇਹ ਗੱਲਾਂ ਦਾ ਪਿਟਾਰਾ ਸਾਡੇ ਵਾਸਤੇ ਖੋਲ੍ਹਣ ਲੱਗੇ ਹਨ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ।
ਸਤਿ ਸ਼੍ਰੀ ਅਕਾਲ ਸਾਰੇ ਉੱਥੇ ਦੇ ਰਹਿਣ ਵਾਲਿਆਂ ਨੂੰ, ਹਿੰਦੁਸਤਾਨੀਆਂ ਨੂੰ ਔਰ ਪੰਜਾਬੀਆਂ ਨੂੰ ਮੇਰਾ ਬਹੁਤ ਬਹੁਤ ਨਮਸਕਾਰ, ਬਹੁਤ ਬਹੁਤ ਪਿਆਰ। ਔਰ ਮੈਂ ਫਿਰ ਇੱਕ ਮੇਰੀ ਕੋਸ਼ਿਸ਼ ਕਰ ਰਹੀ ਹਾਂ, ਤੁਹਾਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੇ ਖਾਣ ਪਸੰਦ ਆਣਗੇ। ਪਹਿਲਾਂ ਮੇਰਾ ਖਾਣ ਹੈ, ਮੁਰਦਾ ਬੋਲੇਗਾ ਤਾਂ ਕਫਨ ਨਹੀਂ ਫਾੜੇਗਾ। ਕਈ ਵਾਰ ਜ਼ਿੰਦਗੀ ਵਿੱਚ ਇਹ ਦੇਖਣ ਨੂੰ ਆਉਂਦਾ ਹੈ ਕਿ ਕਈ ਬੰਦੇ ਇੰਨੇ ਰੁੱਖੇ ਅਤੇ ਕੋੜੇ ਹੁੰਦੇ ਹਨ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਗਲੇ ਨਾਲ ਕੀ ਗੱਲ ਕਰਨੀ ਹੈ। ਕੋਈ ਬੰਦਾ ਅਗਰ ਉਹਨਾਂ ਕੋਲ ਕੋਈ ਗੱਲ ਪੁੱਛਦਾ ਹੈ ਤਾਂ ਉਸਦਾ ਜਵਾਬ ਇਤਨੀ ਗੰਦੀ ਤਰੀਕੇ ਨਾਲ ਦਿੰਦੇ ਹਨ, ਇਤਨੇ ਖੋਰੇ ਇਤਨੇ ਕੋੜੇ ਬੋਲਦੇ ਹਨ ਕਿ ਅਗਲੇ ਨੂੰ ਬੋਲਣ ਵਾਲੇ ਦਾ ਦਿਲ ਟੁੱਟ ਜਾਂਦਾ ਹੈ। ਲੇਕਿਨ ਜਿਹੜਾ ਬੋਲ ਰਿਹਾ ਹੁੰਦਾ ਹੈ ਉਹਨੂੰ ਬਿਲਕੁਲ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮੈਂ ਕੋਈ ਗਲਤ ਬੋਲ ਰਿਹਾ ਹਾਂ। ਔਰ ਉਹਨਾਂ ਨੂੰ ਅਗਲੇ ਦਾ ਦਿਲ ਕਿੰਨਾ ਦੁਖੀ ਹੁੰਦਾ ਹੈ ਇਸਦੀ ਕੋਈ ਪਰਵਾਹ ਨਹੀਂ ਹੁੰਦੀ ਹੈ। ਔਰ ਉਹ ਆਪਣੇ ਵਾਸਤੇ ਹੀ ਜੋ ਕੁਛ ਬੋਲਦੇ ਹਨ, ਆਪਣੇ ਢੋਲ ਕੋਲ ਬੋਲਦੇ ਜਾਂਦੇ ਹਨ, ਬੋਲਦੇ ਜਾਂਦੇ ਹਨ। ਔਰ ਉਹ ਇਹ ਪਰਵਾਹ ਨਹੀਂ ਕਰਦੇ ਕਿ ਅਗਲਾ ਕੀ ਸੁਣੇਗਾ, ਕੀ ਸਮਝੇਗਾ, ਕੀ ਤੁਹਾਡੀ ਗੱਲ ਦਾ ਅਸਰ ਹੋਏਗਾ। ਜੋ ਵੀ ਮਨ ਵਿੱਚ ਭੈੜੀਆਂ ਚੰਗੀਆਂ ਗੱਲਾਂ ਆਉਂਦੀਆਂ ਹਨ ਉਹ ਬੋਲਦੇ ਰਹਿੰਦੇ ਹਨ। ਜਿਹੜਾ ਅਗਲਾ ਬੰਦਾ ਹੁੰਦਾ ਹੈ ਉਹ ਸ਼ਰਮਿੰਦਾ ਹੋ ਜਾਂਦਾ ਹੈ, ਚੁੱਪਚਾਪ ਹੋ ਜਾਂਦਾ ਹੈ, ਲੇਕਿਨ ਉਹ ਉਸ ਨੂੰ ਜਵਾਬ ਨਹੀਂ ਦੇ ਸਕਦਾ। ਕਿਉਂਕਿ ਅਗਰ ਚੰਗੇ ਨੂੰ ਚੰਗਾ ਜਵਾਬ ਦਿਓ ਤੇ ਬਹੁਤ ਅੱਛਾ ਲੱਗਦਾ ਹੈ, ਲੇਕਿਨ ਅਗਰ ਕੋਈ ਕੋੜਾ ਬੋਲ ਰਿਹਾ ਹੈ ਤੁਸੀਂ ਵੀ ਕੋੜਾ ਬੋਲੋਗੇ ਤਾਂ ਫਿਰ ਤੁਹਾਡੀ ਕੀ ਮੁਕਤ ਰਹਿ ਜਾਏਗੀ, ਤੁਸੀਂ ਵੀ ਉਸ ਵਰਗੇ ਹੀ ਹੋ ਜਾਓਗੇ। ਇਸ ਕਰਕੇ ਇਹੋ ਜਿਹੇ ਬੰਦਿਆਂ ਵਾਸਤੇ ਅਸੀਂ ਬੋਲਦੇ ਹਾਂ ਕਿ ਮੁਰਦਾ ਬੋਲੇਗਾ ਤੇ ਕਫਨ ਨਹੀਂ ਫਾੜੇਗਾ। ਕਫਨ ਵਾਲੇ ਦਾ ਮਤਲਬ ਕਿ ਇਤਨਾ ਦੁੱਖ ਦੇਗਾ ਕਿ ਤੁਸੀਂ ਸਹਿ ਵੀ ਨਹੀਂ ਸਕਦੇ ਔਰ ਅੱਗੋਂ ਕੁਛ ਬੋਲ ਵੀ ਨਹੀਂ ਸਕਦੇ। ਇਹੋ ਜਿਹੇ ਬੰਦਿਆਂ ਵਾਸਤੇ ਇਹ ਗੱਲ ਬਿਲਕੁਲ ਲਾਗੂ ਹੁੰਦੀ ਹੈ ਕਿ ਮੁਰਦਾ ਬੋਲੇਗਾ ਕਫਨ ਨਹੀਂ ਫਾੜੇਗਾ।
ਮੇਰੇ ਖਿਆਲ ਵੱਡੇ ਬਜ਼ੁਰਗ ਹਮੇਸ਼ਾ ਇਹੀ ਕਹਿੰਦੇ, ਅਗਰ ਤੁਹਾਡੇ ਬੋਲਣ ਨਾਲ ਕਿਸੇ ਦੇ ਦਿਲ ਨੂੰ ਦੁੱਖ ਪਹੁੰਚੇਗਾ ਤਾਂ ਉਸ ਬਿਹਤਰ ਤੁਸੀਂ ਬੋਲੇ ਹੀ ਨਾ, ਚੁੱਪ ਹੋ ਜਾਓ, ਹੈ ਨਾ? ਗੱਲ ਤਾਂ ਹੋਈ ਹੈ।
ਹਾਂਜੀ,
ਤੇ ਅਗਲੀ ਪੇਸ਼ਕਾਰੀ?
ਅਗਲੀ ਹੈ ਜੀ, ਜੋ ਗਰਜਦੇ ਹਨ ਉਹ ਵਸਦੇ ਨਹੀਂ, ਜੋ ਗਰਜਦੇ ਹਨ ਉਹ ਵਸਦੇ ਨਹੀਂ।
ਜੀ,
ਕਈ ਬੰਦੇ ਜ਼ਿੰਦਗੀ ਵਿੱਚ ਇੰਨੀਆਂ ਉੱਚੀਆਂ ਉੱਚੀਆਂ ਲੰਬੀਆਂ ਲੰਬੀਆਂ ਚੌੜੀਆਂ ਚੌੜੀਆਂ ਗੱਲਾਂ ਕਰਦੇ ਹਨ ਕਿ ਉਹ ਦੇਖਦੇ ਹੀ ਨਹੀਂ ਕਿ ਜਿਹੜੀ ਉਹ ਗੱਲ ਕਰਦੇ ਰਹੇ ਹਨ ਅਗਲੇ ਦਾ ਉਹਦੇ ਉੱਤੇ ਕੀ ਅਸਰ ਹੋ ਰਿਹਾ। ਉਹ ਆਪਣੀਆਂ ਹੀ ਤਾਰੀਫਾਂ ਕਰਦੇ ਹਨ, ਆਪਣੀਆਂ ਹੀ ਫਲਾਂ ਮਾਰਦੇ ਰਹਿੰਦੇ ਹਨ। ਇਹ ਸਮਝਦੇ ਨਹੀਂ ਕਿ ਉਹਨਾਂ ਦੀ ਗੱਲ ਸੁਣ ਕੇ ਅਗਲਾ ਹੱਸ ਰਿਹਾ ਹੈ ਜਾਂ ਚੁੱਪ ਕਰ ਰਿਹਾ ਹੈ ਜਾਂ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਹੈ। ਤੇ ਉਹ ਇਤਨੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ, ਦਿਖਾਵਾ ਕਰਦੇ ਹਨ ਕਿ ਅਸੀਂ ਤੇ ਸਭ ਤੋਂ ਅੱਛੀ ਹਾਂ, ਅਸੀਂ ਸਭ ਤੋਂ ਉੱਚੀ ਹਾਂ, ਅਸੀਂ ਜਿਹੜੀ ਗੱਲ ਕਰਦੇ ਹਾਂ ਬਹੁਤ ਹੀ ਅੱਛੀ ਹੁੰਦੀ ਹੈ। ਲੇਕਿਨ ਅਸਲ ਜ਼ਿੰਦਗੀ ਵਿੱਚ ਜਿਹੜੇ ਬੰਦੇ ਬਹੁਤ ਉੱਚੇ ਸੁੱਚੇ ਹੁੰਦੇ ਹਨ ਔਰ ਬਹੁਤ ਸਿਆਣੇ ਹੁੰਦੇ ਹਨ ਉਹ ਬਿਲਕੁਲ ਸ਼ਾਂਤ ਸੁਭਾਅ ਦੇ ਹੁੰਦੇ ਹਨ। ਉਹਨਾਂ ਨੂੰ ਅਗਰ ਕੋਈ ਚਾਰ ਗੱਲਾਂ ਕਹਿ ਵੀ ਲੈਂਦਾ ਹੈ ਤੇ ਉਹ ਚੁੱਪ ਹੋ ਜਾਂਦੇ ਹਨ। ਲੇਕਿਨ ਅਸਲੀ ਬੰਦਾ ਉਹੀ ਹੁੰਦਾ ਹੈ ਜਿਹੜਾ ਕਿ ਆਪਣੇ ਆਪ ਨੂੰ ਸ਼ਾਂਤ ਰੱਖਦਾ ਹੈ ਇਸ ਸਿਚੁਏਸ਼ਨ ਉੱਤੇ ਵੀ, ਸੁਣ ਕੇ ਉਹ ਚੁੱਪ ਕਰ ਜਾਂਦਾ ਹੈ। ਔਰ ਜੋ ਬੰਦਾ ਇਹੋ ਜਿਹੇ ਰੋਲਾ ਪਾਉਂਦਾ ਰਹਿੰਦਾ ਹੈ ਉਸਦੀ ਕੋਈ ਵਕਤ ਨਹੀਂ ਹੁੰਦੀ। ਔਰ ਜਿਹੜਾ ਬੰਦਾ ਸਿਆਣਾ ਹੁੰਦਾ ਹੈ, ਚੁੱਪ ਚਾਪ ਹੁੰਦਾ ਹੈ, ਸ਼ਾਂਤ ਹੁੰਦਾ ਹੈ, ਉਹ ਸਭ ਦੇ ਦਿਲ ਜਿੱਤ ਲੈਂਦਾ ਹੈ ਔਰ ਸਭ ਨੂੰ ਆਪਣੇ ਵੱਲ ਕਰ ਲੈਂਦਾ ਹੈ। ਲੇਕਿਨ ਜੋ ਖਾਲੀ ਬੋਲਦਾ ਹੀ ਰਹਿੰਦਾ ਹੈ, ਗਜਦਾ ਹੀ ਰਹਿੰਦਾ ਹੈ, ਉਹਦੀ ਕੋਈ ਗੱਲ ਨਹੀਂ ਸੁਣਦਾ। ਇਹੋ ਜਿਹੇ ਬੰਦੇ ਵਾਸਤੇ ਕਹਿੰਦੇ ਹਨ ਜੋ ਗਜਦੇ ਹਨ ਉਹ ਵਸਦੇ ਨਹੀਂ, ਮਤਲਬ ਉਹ ਕੰਮ ਤੇ ਕੋਈ ਨਹੀਂ ਕਰਦੇ, ਲੇਕਿਨ ਉਹ ਗੱਲਾਂ ਦੇ ਨਾਲ ਸਭ ਨੂੰ ਆਪਣੇ ਵਿੱਚ ਲੈ ਲੈਂਦੇ ਹਨ ਪਰ ਗੱਲਾਂ ਨਹੀਂ ਕਰ ਸਕਦੇ ਹਨ, ਉਹ ਕੁਛ ਨਹੀਂ ਕਰ ਸਕਦੇ। ਇਹੋ ਜਿਹੇ ਬੰਦਿਆਂ ਵਾਸਤੇ ਵੀ ਇਹ ਖਾਣ ਮੈਨੂੰ ਲੱਗਦਾ ਹੈ
ਠੀਕ ਹੈ। ਬਿਲਕੁਲ ਤੇ ਜਿਹੜਾ ਭਾਂਡਾ ਭਰਿਆ ਹੋਵੇ ਉਹ ਬਿਲਕੁਲ ਸ਼ਾਂਤ, ਉਹਦੀ ਆਵਾਜ਼ ਹੀ ਨਹੀਂ ਆਉਂਦੀ।
ਹਾਂਜੀ,
ਠੀਕ ਹੈ ਜੀ। ਅੱਜ ਦੀ ਤੀਜੀ ਜਿਹੜੀ ਪੇਸ਼ਕਾਰੀ ਉਹ ਹੁਣ ਦੱਸੋ ਜੀ।
ਤੀਜੀ ਹੈਗੀ ਹੈ, ਬੱਚੇ ਕਾਲੇ ਮੂਲ ਨਾ ਹੋਵਣ ਬੱਗੇ ਭਾਵੇਂ ਸੌ ਮਨ ਸਾਬਣ ਲੱਗੇ, ਕਾਲੇ ਮੂਲ ਨਾ ਹੋਵਣ ਬੱਗੇ ਭਾਵੇਂ ਸੌ ਮਨ ਸਾਬਣ ਲੱਗੇ। ਕਹਿਣ ਦਾ ਮਤਲਬ ਇਹ ਹੈ ਕਿ ਅਗਰ ਕਿਸੇ ਮਨੁੱਖ ਨੂੰ ਪਰਮਾਤਮਾ ਨੇ ਕਾਲੀ ਚਮੜੀ ਦਿੱਤੀ ਹੈ ਤੇ ਉਹ ਭਾਵੇਂ ਜਿੰਨੀ ਮਰਜ਼ੀ ਲੋਸ਼ਨ ਲਾਵੇ, ਜਿੰਨੀਆਂ ਮਰਜ਼ੀਆਂ ਮਲਮਾਂ ਲਾਵੇ, ਜਿੰਨੇ ਮਰਜ਼ੀ ਸਾਬਣ ਲਾਵੇ, ਉਹ ਕਦੀ ਵੀ ਗੋਰਾ ਨਹੀਂ ਹੋ ਸਕਦਾ, ਕਿਉਂਕਿ ਉਹ ਲਿਖਤ ਜੋ ਹੈ ਉਹ ਪਰਮਾਤਮਾ ਵੱਲੋਂ ਉਸਨੂੰ ਮਿਲੀ ਹੈ। ਔਰ ਉਹ ਆਪਣੇ ਰੰਗ ਤੇ ਪਤਾ ਨੀ ਉਹਨੂੰ ਸ਼ਰਮਿੰਦਗੀ ਹੁੰਦੀ ਹੈ, ਪਤਾ ਨੀ ਉਹਨੂੰ ਕੀ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਮੈਂ ਗੋਰਾ ਹੋ ਜਾਵਾਂ। ਪਰ ਅਸੀਂ ਦੇਖਿਆ ਹੈ ਕਿ ਇਹੋ ਜਿਹੇ ਬੰਦੇ ਵਾਸਤੇ ਇਹ ਗੱਲ ਬੜੀ ਔਖੀ ਹੈ ਔਰ ਤੁਸੀਂ ਦੂਸਰੀ ਤਰ੍ਹਾਂ ਇਸ ਨੂੰ ਦੂਜੇ ਪਾਸੇ ਵੀ ਲੈ ਸਕਦੇ ਹੋ। ਜਿਸ ਤਰ੍ਹਾਂ ਅਗਰ ਕਿਸੇ ਮਨੁੱਖ ਦੇ ਕਿਸਮਤ ਵਿੱਚ ਪਰਮਾਤਮਾ ਨੇ ਕਾਲੇ ਲੇਖ ਲਿਖੇ ਹਨ, ਕਾਲੇ ਲੇਖ ਲਿਖੇ ਹਨ ਮਤਲਬ ਅਗਰ ਮਨੁੱਖ ਦੇ ਕਿਸਮਤ ਵਿੱਚ ਚੰਗੇ ਕੰਮ ਨਹੀਂ ਹੈਗੇ, ਪੈਸਾ ਨਹੀਂ ਹੈਗਾ, ਬਰਕਤ ਨਹੀਂ ਹੈਗੀ, ਤੇ ਉਹ ਜਿਤਨਾ ਮਰਜ਼ੀ ਚੰਗਾ ਕੰਮ ਕਰੇ ਪਰ ਉਸਨੂੰ ਕੋਈ ਫਲ ਨਹੀਂ ਮਿਲਦਾ। ਉਹ ਇੰਨੀ ਮਿਹਨਤ ਕਰਦਾ ਹੈ ਪਰ ਉਹਦੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਉਹ ਅਗਰ ਸੋਨੇ ਵਿੱਚ ਵੀ ਹੱਥ ਪਾਉਂਦਾ ਹੈ ਤੇ ਮਿੱਟੀ ਹੋ ਜਾਂਦੀ ਹੈ। ਇਸ ਨੂੰ ਕਹਿਣ ਦਾ ਮਤਲਬ ਇਹੀ ਹੈ ਕਿ ਅਗਰ ਪਰਮਾਤਮਾ ਤੁਹਾਡੇ ਵੱਲ ਹੈ, ਪਰਮਾਤਮਾ ਤੁਹਾਡੇ ਨਾਲ ਹੈ, ਤੁਸੀਂ ਛੋਟੇ ਤੋਂ ਛੋਟਾ ਕੰਮ ਕਰੋਗੇ ਤੇ ਉਹ ਵੀ ਤੁਹਾਨੂੰ ਅੱਗੇ ਲੈ ਜਾਏਗਾ। ਲੇਕਿਨ ਅਗਰ ਤੁਸੀਂ ਵੱਡੇ ਤੋਂ ਵੱਡਾ ਕੰਮ ਕਰੋਗੇ, ਅਗਰ ਪਰਮਾਤਮਾ ਦੀ ਮਿਹਰ ਨਹੀਂ ਹੈਗੀ ਹੈ ਤੇ ਤੁਹਾਨੂੰ ਉਸਦਾ ਕੋਈ ਫਲ ਨਹੀਂ ਮਿਲਦਾ। ਇਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਅਗਰ ਤੁਹਾਨੂੰ ਇੱਕ ਪਰਮਾਤਮਾ ਨੇ ਕਾਲਾ ਰੰਗ ਦਿੱਤਾ, ਤੁਸੀਂ ਉਸੇ ਤੇ ਸੈਟਿਸਫੈਕਸ਼ਨ ਤੁਹਾਨੂੰ ਨਹੀਂ ਹੈ, ਭਾਵੇਂ ਪਰਮਾਤਮਾ ਨੇ ਹੋਰ ਤੁਹਾਨੂੰ 100 ਚੀਜ਼ ਦਿੱਤੀ ਹੋਈ ਹੈ। ਇਸ ਕਰਕੇ ਇਸ ਦੇ ਖਾਣ ਨੂੰ ਕੀ ਆ ਗਿਆ ਹੈ ਕਿ ਤੁਸੀਂ ਜਿੰਨੀ ਮਰਜ਼ੀ ਮਿਹਨਤ ਮੁਸ਼ੱਕਤ ਕਰੋ ਪਰ ਕਾਲੇ ਮੂਲ ਨਾ ਆਉਣ ਬੰਗੇ ਭਾਵੇਂ 100 ਮਨਸਾ ਬਣ ਲੱਗੇ।
ਇਹ ਤੇ ਵੱਡੇ ਬਜ਼ੁਰਗਾਂ ਨੇ ਨਾ ਬਿਲਕੁਲ ਸ਼ਾਹਰੁਖ ਖਾਨ ਦੀ ਜਿਹੜੀ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਛੁਟਲਾ ਦਿੱਤੀਆਂ ਨੇ ਪੂਰੀ ਫੇਅਰ ਐਂਡ ਲਵਲੀ ਵਾਲੀਆਂ।
ਹਾਂਜੀ 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 ਬਿਲਕੁਲ ਬਿਲਕੁਲ ਬਿਲਕੁਲ।
ਪਰ ਉਹ ਵੀ ਗੱਲ ਹੈ ਨਾ ਕਿ ਮਨ ਦੀ ਮਹਿਲ ਜਿਹੜੀ ਹੈ ਉਹ ਕਿਸੇ ਚੀਜ਼ ਨਾਲ ਨਹੀਂ ਤੁਲਦੀ।
ਬਿਲਕੁਲ ਹਰ ਮਨੁੱਖ ਚਾਹੁੰਦਾ ਬੇਟਾ ਕਿ ਮੈਂ ਸੋਹਣਾ ਬੜਾ ਚੰਗਾ ਲੱਗਾ ਔਰ ਜ਼ਿੰਦਗੀ ਚ ਵੀ ਅੱਗੇ ਵਧਦਾ।
ਹਰ ਵਾਰ ਦੀ ਤਰ੍ਹਾਂ ਜੀ ਤਹੇ ਦਿਲੋਂ ਮੈਂ ਸ਼ੁਕਰ ਗੁਜ਼ਾਰ ਹਾਂ, ਬਹੁਤ ਬਹੁਤ ਸੋਹਣੀਆਂ ਗੱਲਾਂ ਤੁਸੀਂ ਸਾਡੇ ਸਾਹਮਣੇ ਰੱਖਦੇ ਹੋ, ਬਹੁਤ ਮਿਹਰਬਾਨੀ ਜੀ।
ਥੈਂਕ ਯੂ ਸੋ ਮਚ, ਸਭ ਨੂੰ ਮੇਰਾ ਬਹੁਤ 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 ਪਿਆਰ।
SBS, 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 SB